वाहन ठंडा घोड़े वशी राम है अभी यह जंगल का घूमे पर इस जीव की वर्दशी भी है कि इस संसार आद्या जब यह जन्म लेता है तो साहेब श्री गुरु अमरदास साहब जी पवित्र बाणी में विचार देते हैं कि लिख छुटकी लगी कृष्णा माया अमर वर्ताया कित बाणी यह भी कहती है कि विचों गर्भ है निकल आया लागत कवन खसम मिसराया आवा जाए तो आइया जोनी रहना किताई थाए पाया जदों के मान दे कुदर के बाहर आता है इनू संसार की हवा रखती है यदि लिव ईश्वर नाल टुट जाती कि अंदर कृष्णा पैदा हो जाती है जो जिंदगी भर में कृष्णा मिटाण का बुझाण का खत्म करने का यत्न करता है पर जिवें जिवें उस बुझाण चलता है कृष्णा की पग बुझती नहीं बल्कि बंधती चली जाती है तो साहिब श्री गुरु नानक देव पातशाह ने इस मनुख के विचार अगे रख के ऐसे वचन कहे ईश्वर प्राप्ति में अगर कोई रुकावट है वो इसकी अपनी शरण इसका अपने आप ईश्वर तो वक् करके वेखना अपनी अटली वक्री होंद इसलिए कि मैं कुदरत तो भिन्न हाँ मैं ईश्वर तो भिन्न हाँ मैं जीव हाँ वो ईश्वर है अपने आप को जो वक् करके वेखता है तो एक शब्द जी को असी वरते हाँ सारे मैं एक मैं फस जाता है हालांकि इस कोई ज्ञान नहीं कि मैं कौन हाँ मैं क्यों हाँ मैं कितों आया मैं कितने रह गया मैं कितनी देर तक रहूंगा कितने चले जावगा मेरे कर्म की ने मैं करना की है कि करेगा हाँ ऐसिया विचारों में कदे इसकी दृष्टि नहीं गई कि मैं के भाव में बाणी ने हाउ मैं कहा है हाँ अते मैं शब्द की कोई है हाँ अते मैं इनू मिला के जो लिखा जाए तो हाउ मैं शब्द आ जाता है जिसने अर्थ करते हैं अभिमान जिसनों जीव के धन मेरा है यह हाउ मैं बंदे अंदरों मैं अते मेरी के रूप में बोलती है धन मेरा पदार्थ मेरे पुत्र मेरे घर मेरा कारोबार मेरा फैक्ट्री मेरी दुकान मेरी शान मेरी विद्या मेरी बहुत कुछ पैसा जिसनों एक मैं नाल संबंधित करके कि मेरा है उस नाम में जोड़ लेना है अते वो इसलिए हमें भी ईश्वर के दर से पहुंचने लई इन्हें जीवन में सब तो वड्डी रुकावट बन जाती है बाणी ने ऐसे वचन कहे हैं कि इन्हें ईश्वर नाल मिलाप ना हो सकता है हाउ मैं जाई ता कंत सुनाई तौ कामण प्यारे नानक पाई जदों इहदे अंदरों हाउ मैं चली जाएगी फिर इसका ईश्वर नाल मिलाप होगा पर हाउ मैं जानी सौखी नहीं और ऐसे वचन बाणी ने कहे कि हाउ मैं नावै नाल विरोध है दोए नाम असै एक ठाए ईश्वर के नाम का अते हौमैन का विरोध है हौमैन अते ईश्वर का नाम ये दोवें एक थान नहीं बस सकते जहां हौमैन रहेगी जहां ईश्वर का नाम रहेगा ईश्वर रहेगा पर कविदास जी महाराज ने ऐसे वचन बाणी कहने कि जब हम होते तब तू नाही अब तू ही मैं नाही باپ جتنی دیر تک اس بندے کے اندر میں ہے کہ میں ہاں اتنی دیر تک تو نہیں ہے، جب تو آ گیا تب میں نہیں ادھر، تو کرتا تو ہوا مجھ میں رہا نہ ہوں، جب آپا برقا مٹ گیا جب دیکھا تب تو۔ جب کوئی ویکتی یہ گل جاننی شروع کر دیتا ہے، وہ لگتا ہے وچارتا ہے گرو کی بانی دوارا میں کون ہاں، وہ ایک دن اس سٹے پہ پہنچ جاتا ہے کہ صحیح معنی میں میں کچھ نہیں، ایشور ہی سب کچھ ہے۔ وہ آپ اس شریر کی پنجرے میں نواز کرتا ہے، بانی میں اس نے مطلب کہے ہیں ہار باس ناڑی تو پنجر پنکھی برسا بچارا پرانی کیا میرا کیا تیرا، جیسے تارور پنکھ بسیرا گراہ کن پسار نیما، ساڑھے تین ہاتھ تیری سیوا بن کے بال پال سر ڈیری، اے تن ہوئے وہ پسم کی ٹھہری اچے مندر سندر ناری رام نام دل باری ہاری۔ جتنی دیر تک یہ میں کہے گا بانی مینو انیکاں تھاواں تے ایک نہیں، جب کے جانا میں کش کرتا تب لگ گھر بجو میں پھرتا، جب تارا کو بیری پیت تب لگ نرچن نہیں چیت، جب لگ وہ مگر سنگ مائے تب لگ دھرم رائے نے سجائے، رب کرپا تے بندھن ٹوٹے گر پرساد نانک کہاں چھوٹے۔ جنی دیر تک ایک کہتا ہے کہ میں کر والا ہاں میں کر رہا ہاں، ارگر پرشاد کہتے ہیں انہیں دیر تک اس کو گیان نہیں ہے، کیونکہ ایک لکھا نہیں سکتا یہاں کیتا کچھ ہوئے گا نہیں، پتا نے اکھڑ کر دیتے میرا کیا اشنا ہوئے کر حیران ہوئے ایش ہوئے، کہ میرا کیتا کچھ ہو نہیں سکتا، جو رام کرے گا جو واحد کرتا ہے وہ ہی کچھ ہوتا ہے، میرا کیتا کچھ نہیں ہوتا۔ یاد رکھو اگر تسی کچھ کر سکتے ہو تا بانی نے ایسے مٹھن کہے کہ اس کا ہاتھ ہوئے تا سب کس لے، جس بندے کے ہاتھ میں ہوئے تو سب کچھ لے کے کلے بیٹھ جائے، نہیں جو تس بھاو ہے سوئی کرے، جو ایشور چنگا لگتا ہے وہ کرتا ہے، جیو کیونکہ پرجان ہے اس کو پتا نہیں۔ سدگر پاتشاہ کہتے ان جان ات بکھیا نہ رچے، انجان ہون کر کے یہ وکارا میں تداکار ہو جاتا ہے، یہ وکارا چنگے جان کے انہوں کو بڑا تر پیدا ہے، ان جانت بکھیا نہ رچے، جے جانت اپن آپ بچے، جے یہ جانتا ہوتا اپنی شان کے نال اپنی عقل نال نہ جانتا، پتہ گرو پاتشاہ کہ نہیں یہ جانتا نہیں، اس کر کے بھی وکارا میں پھنس گیا، جے جانت اپن آپ بچے بھر میں کلا درد ستاوا نم کمائے چار فٹ پھر آوے کر کرپا جس اپنی بھگت دے نانک تے جن نام ملے۔ پھر ایشور کی بڑیائی آپ قتل کرتے ہیں کہ کھن میں بھی چکی چکا راج پار برہم قریب ملا جان کا درست کشو نہ آوے تس تت کھال درست پرکتاوے جان کو اپنی کرا بخشی ستاں کا لکھا نہ گنے جگدیس، جیدے تے وہ اپنی کرپا کرتا ہے۔ پھر ترنگ پاتشاہ کہتے ہیں وہ واحگرو اس کا لیکھا نہیں کرتا، وہ لیکھا پار جانا ہے بانی کہتی ترب رائے کل کہاں کر گونجا فاٹے اور سگلو لیکھا، وہ جیون کے لیکھے کے کام پار جانے جی اس نال سانس پی جائے جو اپنے جیون کی بیڑی اس کے حوالے کر دے، جنی دیر تک یہ اس طرح رہے گا کہ میں کچھ کر سکتا ہاں میرا کیتا کچھ ہوتا ہے، میں نے کئی بار حیران ہوتا ہوں جب نین سے کا سننا شیر کوئی ویکتی میری گرودوارا صاحب نے پردان کر پچھان پران والا کہنا یہ گرودوارا صاحب نے پردان میں کہنا کتا گت شبد بول رہا ہے بھائی گرودوارے دے پربند کرنے والی کمیٹی کا پردان تو ہو سکتا ہے پر گرودوارے کا پردان کا ستگرو ہے سارے سنسار کا پردھان ایشور ہے آپ دانا بیمیا آپ پردھانا یاد رکھو ان گلوں نے جی آپ بنا لیا سنستھان چھوٹیاں چھوٹیاں انیک بن لگتی وہ کارن کی ہے کہ آخر میں کسی جگہ کے رشتہ نکل سکتا میں پردھان بنا گا شکتی بنا گا وچارتھی بنا گا میمبر بنا گا کچھ نہ کچھ تو بنا گا تو بندے ایشور نالوں دور کرنی گلوں نے ساریا جہے ایشور نال جڑے نے یاد رکھو انہوں کی پردھانگی تو ایشور کے نام ہے جب وہ ایشور کا نام جپتے ہیں بانی ایسے کرتے کہ جس نیت کو کوئی نہ جانا نام جپت کو چو پنٹ مانا جس پارٹی کو میرا نہ ڈوئی سن آوے تو نرمل ہوئی جی تمہوں ایسا پوچھنے جا ہے کہ بھائی چٹ جواب دو ایک منٹ تو پہلا جواب دو تمہیں پوچھا جائے کہ تی سال پہلے اسکول کا پردھان کون سی دس ہے ایک منٹ میں پہلا جواب نہیں دے سکتے سوچو گے کون سی پہلا کارن اس پہ کہو کہ پتا نہیں دیکھ کے دس سکے یاد رکھو جنہ نے نام جپیا وہ سنسار میں دکھی ہو گئے جنہ نے آپا گوایا وہ سنسار کی بگوانی کرنے والے ہو گئے جہے ہومے میں پھنس گئے وہ نہ سنسار کی بگوانی کر سکے نہ وہ سنسار ساگر تو آپ آ جا سکے ترون پاتشاہ کہتے جنی دیر تک یہ جیو اپنی ہستی نو اپنے آپ ایشور تو وقت کر کے دیکھتا رہے گا انہی دیر تک صاحب شری گرو نانک دیو جی مہاراج پوتر بانی شری آسا نگار آپ ایسے کتن کر رہے ہیں
آیا گیا
ارو پاتشاہ پاون بانی پوچھتے ہیں جنی دیر تک یہ ہومے رہے گا انہی دیر تک یہ سنسار سے جنم لے کے آئے گا سنسار کے شریر جیون بھوگ کے پھر سنسار بچڑے رہے گا کنی دیر تک جنی دیر تک اپنی ہستی جیون تو ایشور تو الگ کر کے ویکھے گا جنی دیر سمجھا رہے گا میں ہاں میں ترو پاتشاہ کاون بانی کہتے ہیں کہ جنی دیر تک یہ میں نکتی نہیں انہی دیر تک ایشور ملتا نہیں اور یہ ہومے نکل کا کدے جتن نہیں کرتا یہ ہومے بار بار پھستا جاتا ہے کیونکہ ہومے اس کا سبھا کر گیا ہے یہ دان دے کے بھی ہومے کرتا ہے پن کر کے بھی ہومے کرتا ہے سیوا کر کے بھی ہومے کرتا ہے سمرن کر کے بھی ہومے کرتا ہے بانی پڑھنے والے تھی کرتے ہو عام ویکتی جی بانی پڑھتے ہیں وہ کدے تیرتھ یاترا جا کے آن تو تمہیں بڑے مسالے لال آ کے تیرتھ یاترا کی گلا دس دے جی کدے بانی پڑھتے ہیں تمہیں کہتے ہیں میں تین پاٹ کر لینا جی ہوں مطلب یہ نہیں کہ وہ بانی ایشور نال ملنے لیے پڑھ رہا ہے وہ تو دکھاوے کے سبق کری جا رہا ہے کہ سنسار کے گھر کمے میں بانی پڑھ رہا ہوں سنسار کے گھر کمے میں تیرتھ جا کے آیا ہاں سنسار کے لوگ کے گھر پہ میں نام رسیا ہاں سنسار کے لوگ کے گھر پہ میں چکا ہاں بس وہ اپنے آپ سنسار کے لوگوں کی اگوانی کا کرا رہا اتے سنسار کے لوگوں نال چنگا کچھ بنا کے پیش کر لئی ایسا پھر کر رہا ہے یاد رکھو ایشور کی پراپتی انی دیر تک نہیں ہوتی ਜਿੰਨੀ ਦੇਰ ਤੱਕ ਜਿਵੇਂ ਬੀਜ ਮਿਟਦਾ ਹੈ, ਬੀਜ ਟੁੱਟ ਜਾਂਦਾ ਹੈ, ਤਾਂ ਉਹ ਟੁੱਟ ਕੇ ਬੀਜ ਧਰਤੀ ਨਾਲ ਮਿਲ ਕੇ ਫਿਰ ਇੱਕ ਨਵੇਂ ਪੌਦੇ ਨੂੰ ਜਨਮ ਦਿੰਦਾ ਹੈ। ਇਸ ਤਰ੍ਹਾਂ ਜਦੋਂ ਕਿਸਦੀ ਹੋਮੈ ਟੁੱਟ ਜਾਏਗੀ ਤਾਂ ਇਹਦੇ ਅੰਦਰੋਂ ਆਪਾ ਭਾਵ ਮਿਟ ਜਾਏਗਾ, ਉਦੋਂ ਸਮਝੋ ਇੱਕ ਨਵਾਂ ਪੌਦਾ ਹੋਂਦੇ ਆਏਗਾ। ਵਿਅਕਤੀ ਫਿਰ ਇਹ ਨਹੀਂ ਰਹੇਗਾ, ਵਿਚਾਰ ਇਹ ਨਹੀਂ ਰਹਿਣਗੇ, ਦ੍ਰਿਸ਼ਟੀ ਇਹ ਨਹੀਂ ਰਹੇਗੀ, ਸਰਵਣ ਕਰਨਾ ਇਹ ਨਹੀਂ ਰਹੇਗਾ, ਕਿਰਤ ਇਹ ਨਹੀਂ ਰਹੇਗੀ, ਸੰਗਤ ਇਹ ਨਹੀਂ ਰਹੇਗੀ, ਸਭ ਕੁਝ ਜੀਵਨ ਦਾ ਬਦਲ ਜਾਏਗਾ। ਕੇਵਲ ਅੰਦਰ ਦਾ ਇੱਕ ਉਹੀ ਜੋ ਈਸ਼ਵਰ ਹੈ ਉਹੀ ਉਹ ਰਹੇਗਾ, ਬਾਕੀ ਸਰੀਰ ਦੀ ਬਣਤਰ ਵੈਸੀ ਰਹੇਗੀ, ਬਾਕੀ ਸਭ ਜੋ ਹੈ ਉਹ ਬਦਲੀ ਹੋ ਜਾਏਗਾ। ਦ੍ਰਿਸ਼ਟੀ, ਬੋਲਣਾ, ਸੁਣਨਾ, ਕਰਨਾ, ਸੰਗਤ ਕਰਨ ਲਈ ਪੈਰਾਂ ਨਾਲ ਕਰਕੇ ਜਾਣਾ, ਵਿਚਾਰ, ਇਹ ਸਭ ਕੁਝ ਬਦਲੀ ਹੋ ਜਾਏਗਾ। ਧਰਮ ਪਾਤਸ਼ਾਹ ਕਹਿੰਦੇ ਜਿੰਨੀ ਦੇਰ ਤੱਕ ਹੋਮੈਂ ਚ ਰਹੇਗਾ ਉਨੀ ਦੇਰ ਸੰਸਾਰ ਤੇ ਆਏਗਾ। ਹੋਮੈਂ ਚ ਆਇਆ, ਹੋਮੈਂ ਚ ਗਿਆ, ਅਗਲੀ ਪੰਕਤੀ ਚ ਕਹਿ ਰਹੇ
ਹੋਮੈਂ ਚ ਜੰਮਿਆ, ਹੋਮੈਂ ਚ ਮੁਆ।
ਜਿੰਨੀ ਦੇਰ ਤੱਕ ਆਪਣੀ ਹਸਤੀ ਨੂੰ ਅੱਡਰੀ ਕਰਕੇ ਵੱਖਰੀ ਕਰਕੇ ਵੇਖਦਾ ਰਹੇਗਾ ਉਨੀ ਦੇਰ ਤੱਕ ਜਨਮੇਗਾ ਵੀ, ਉਨੀ ਦੇਰ ਤੱਕ ਮਰੇਗਾ। ਕਿਉਂਕਿ ਜਨਮ ਹੈ ਹੀ ਹੋਣ ਦਾ, ਮੌਤ ਵੀ ਹੋਣੀ ਹੈ, ਬਾਕੀ ਕੁਝ ਮਿਟਣਾ ਨਹੀਂ ਹੈ। ਆਪਣੀ ਬਾਣੀ ਪੜ੍ਹਦੇ ਮੈਂ ਕ੍ਰਿਸ਼ਨ ਜਨਮ ਮੈਂ ਕ੍ਰਿਸ਼ਨ ਮਰ, ਆਪਨ ਚਲਤ ਆਪ ਹੀ ਕਰ, ਆਪਨ ਜਾਵਨ ਦ੍ਰਿਸ਼ਟ ਅਨਦ੍ਰਿਸ਼ਟ, ਆਗਿਆਕਾਰੀ ਧਾਰੀ ਸਭ ਸ੍ਰੇਸ਼ਟ, ਆਪੇ ਆਪ ਸਗਨ ਮਹਿਰਾ, ਅਲਪ ਜੁਗਤ ਰਥ ਥਾਪ ਕੋਥਾ। ਜਿੰਨੀ ਦੇਰ ਤੱਕ ਇਹ ਹੋਮੈਂ ਚ ਹੈ ਉਨੀ ਦੇਰ ਜਨਮਿਆ ਵੀ, ਉਨੀ ਦੇਰ ਮਰਿਆ ਵੀ। ਹੋਮੈਂ ਚ ਜਨਮੈ, ਹੋਮੈਂ ਚ ਹੋਵਾ, ਅਗਲੀ ਪੰਕਤੀ ਵਿੱਚ ਕਹਿ ਰਹੇ ਹਨ
ਹੋਮੈਂ ਚ ਦਿੱਤਾ, ਹੋਮੈਂ ਚ ਲਿਆ।
ਹੋਮੈਂ ਵਿੱਚ ਆ ਕੇ ਇਹ ਕਿਸੇ ਨੂੰ ਕੁਝ ਦਿੰਦਾ ਵੀ ਹੈ। ਜਦੋਂ ਕਦੇ ਇਸਦੇ ਆਪਣੇ ਕਾਰਜ ਪੂਰੇ ਨਹੀਂ ਹੁੰਦੇ ਉਦੋਂ ਇਹ ਦੂਸਰੇ ਨੂੰ ਕਹਿੰਦਾ ਮੇਰੀ ਇਹ ਲੋੜ ਹੈ, ਇਹ ਮੈਨੂੰ ਚਾਹੀਦਾ, ਮੇਰੇ ਚ ਕਿਰਪਾ ਕਰਕੇ ਮੈਨੂੰ ਕੁਝ ਦੇ। ਇਸਦਾ ਲੈਣਾ ਵੀ ਹੋਮੈਂ ਵਿੱਚ ਹੈ, ਇਸਦਾ ਦੇਣਾ ਵੀ ਹੋਮੈਂ ਵਿੱਚ ਹੈ। ਜਿੰਨੀ ਦੇਰ ਤੱਕ ਆਪਣੀ ਹਸਤੀ ਨੂੰ ਈਸ਼ਵਰ ਤੋਂ ਵੱਖ ਕਰਕੇ ਵੇਖੇਗਾ, ਇਹ ਦੂਜਿਆਂ ਅੱਗੇ ਹੱਥ ਫੈਲਾਏਗਾ ਵੀ ਕੁਝ ਲੈਣ ਲਈ, ਤੇ ਦੂਜਿਆਂ ਦੇਣ ਲਈ ਹੱਥ ਕਿਉਂ ਵੀ ਕਰੇਗਾ, ਕਿਉਂਕਿ ਹੋਮੈਂ ਚ ਦਿੱਤਾ, ਹੋਮੈਂ ਚ ਲਿਆ। ਅਗਲੀ ਪੰਕਤੀ ਚ ਕਹਿ ਰਹੇ ਹਨ
ਹੋਮੈਂ ਚ ਖੱਟਿਆ, ਹੋਮੈਂ ਚ ਕਰਿਆ।
ਹੋਮੈਂ ਚ ਕਹਿੰਦਿਆਂ ਇਹ ਜੋ ਕੁਝ ਲਿਆਏਗਾ ਕਮਾਈ ਕਰੇਗਾ, ਉਹਨੇ ਕਹੇਗਾ ਮੈਂ ਖੱਟ ਕੇ ਲਿਆ। ਅੱਜ ਦੇ ਮਨੁੱਖ ਨੂੰ ਜਦੋਂ ਤੁਸੀਂ ਦੇਖੋਗੇ ਬਾਣੀ ਕਹਿੰਦੀ ਬਹੁਤ ਬਰਪੰਚ ਕਾਰ ਕਾਰ ਧਨ ਲਿਆ, ਪਰਪੰਚ ਦਾ ਅਰਥ ਹੈ ਬਲ ਪ੍ਰੇਮ ਕਰਕੇ ਧੋਖੇ ਨਾਲ ਦੂਸਰਿਆਂ ਨੂੰ ਲੁੱਟ ਹੋ ਕੇ ਬਹੁ ਪਰਪੰਚ ਕਰ ਪਰ ਧਨ ਲਿਆ ਹੈ, ਸੁੱਤ ਦਾਰਾ ਤਹਿ ਆਨ ਲੁਟਾ। ਉਹ ਧਨ ਨੂੰ ਲਿਆ ਕੇ ਲਿਆਉਣ ਵਾਲਾ ਕੀ ਕਰਦਾ, ਆਪਣੇ ਪੁੱਤਰਾਂ ਤੋਂ ਆਪਣੀ ਇਸਤਰੀ ਤੋਂ ਨਿਸ਼ਾਨ ਕਰਦਾ, ਕਹਿੰਦਾ ਖੁੱਲਾ ਰੱਖੋ ਮੈਂ ਬਹੁਤ ਲੈ ਕੇ ਆਇਆ। ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਨੇ ਮਨ ਮੇਰੇ ਭੁੱਲੇ ਕੱਟ ਨਾ ਕੀਜੈ, ਅੰਤ ਨਵੇਰਾ ਤੇਰੇ ਦੀ ਪਹਿਲੀ ਜੈ, ਛਿਨ ਛਿਨ ਤਨ ਸ਼ੀਜੈ, ਜਰਾ ਜਨਾਵੈ ਤਾਂ ਤੇਰੀ ਕੋਲ ਕੋਈ ਮਾੜੀ ਆਉਂਦਾ ਪਾਵੈ। ਯਾਦ ਰੱਖ ਇਹ ਧਨ ਤੂੰ ਨਹੀਂ ਲਿਆਇਆ, ਇਹ ਧਨ ਈਸ਼ਵਰ ਨੇ ਤੈਨੂੰ ਦਿੱਤਾ ਹੈ, ਤੂੰ ਕਿਸੇ ਨੂੰ ਧੋਖਾ ਦੇ ਕੇ ਆਪਣਾ ਕਰਮ ਬਣਾ ਕੇ ਲਿਆਇਆ ਹੈ, ਧਨ ਨਹੀਂ ਲੈ ਕੇ ਆਇਆ। ਤੈਨੂੰ ਧਨ ਦਿਸਦਾ ਹੈ ਪਰ ਇਹ ਧਨ ਨਹੀਂ ਰਹੇਗਾ, ਕਿਉਂਕਿ ਨਾ ਕਹੋ ਲੈ ਆਇਓ ਇਹ ਧਨ, ਨਾ ਕਹੋ ਲੈ ਜਾ। ਰਾਵਣ ਉੱਤੇ ਅਰਥ ਸ਼ਤਰ ਪਦ ਖਿਨ ਮੈਂ ਗਏ ਰਾਤ, ਧਰਮ ਪਾਤਸ਼ਾਹ ਕਹਿੰਦੇ ਹੋਂ ਵਿੱਚ ਖਟਿਆ, ਹੋਂ ਵਿੱਚ ਗਿਆ, ਕੁਝ ਕਮਾਇਆ ਵੀ ਹੋਂਦੇ ਵਿੱਚ ਤੇ ਕੁਝ ਗੁਆਇਆ ਵੀ ਹੋਂਦੇ ਵਿੱਚ। ਕਈ ਲੋਕਾਂ ਨੂੰ ਤੁਸੀਂ ਆਓਗੇ ਮਰਦਿਆਂ ਦੇਖੋਗੇ ਕਿ ਮੇਰਾ ਇੰਨਾ ਨੁਕਸਾਨ ਹੋ ਗਿਆ। ਮੈਂ ਕਈ ਵਾਰ ਸੋਚਦਾ ਜਦੋਂ ਜੰਮਿਆ ਸੀ ਉਦੋਂ ਤਾਂ ਕੁਝ ਵੀ ਕੋਲ ਨਹੀਂ ਸੀ, ਇਸ ਬੰਦੇ ਦਾ ਨੁਕਸਾਨ ਕੀ ਹੋ ਗਿਆ, ਕੁਝ ਵੀ ਤਾਂ ਨਹੀਂ ਹੋਇਆ। ਜਦੋਂ ਜਨਮਿਆ ਖਾਲੀ ਹੱਥ ਆਇਆ, ਤਨ ਤੇ ਕੱਪੜੇ ਵੀ ਨੇ, ईश्वर ने दया की, हाथ पैर के कपड़े दिते, खाने में भोजन दिता, रहने खान दिते, बर्तन ने धन दिता, संसार में सुख दिते, पर कहना मेरा नुकसान है। तेरा नुकसान क्यों है भाई? तेरे को है ही कुछ नहीं सी, जब तेरे को है तो जब जाएगा तो की लेके जाएगा। चलती बात कृष्ण है मेरे गई मोटी तो जरा कुछ तेरे पास अब कहने पैर जिन्होंने तू लोगों ने दिखावे लेकिन मैं धनवान हाँ सोने ने कहने खड़ा पैर मेरा बताया खड़े चेली माले में पुतलिया माले में जदों तू संसार में जाए मैं सब ला ले जाऊ तेरे नाम कुछ नहीं जाना ना के पावन ना के जाना कौना रही है राजा राणा याद रखियो नंगा आया है नंगे जान पैर तारू पातशाह जी ने खटिया हमें बिच गया भी हमें बिच अगली पंक्ति कह रहे
हैं सजार बुढ़ियार
जिन्नी देर तक ते हमें बिच है उन्नी देर तक संसार के लोग कई बार चंगा भी कह दो कई बार झूठा भी होगा हमें सत्यार बुढ़ियार क्योंकि हमें बिच है जदों के हमें बाहर हो जाता है बाणी ने ऐसे सतारा लक्षण उन्हें पुरुषा के कहे जेड़ी ईश्वर नाल वीर होने लिए हमें बाहर चले जाते हैं। आप जी बाणी पढ़ दो ना ध्यान जा करो सतगुरु तेग बहादुर साहब जी ने वचन दे कि जोड़ा दुख में दुख नहीं माना है सुख सुने और पह नहीं जानकर कच्चन बाकी माना है न निंदे न उसमत जानकर लोग वो अभिमाना हर शोक के रहे निहारो ना मान माना आशा मनसा सगत त्याग कर डरते रहे निराशा काम क्रोध जब परसा दाने ते कर ब्रह्म निवासा गुर कृपा जय नरकों की नीते यह दुख निशानी नान कलीन भयो गोविंद से जो पारी संपाल ए तारगुरु पातशाह कहने जिन्नी देर तक के ईश्वर को वक्त करके अपने आप को भेटता है उन्नी देर तक लोग कदे चंगा कर के ਕਦੇ ਮੁੱਠਾ ਕਰਕੇ ਉਹਦੇ ਵਿੱਚ ਸਤਿਆਰ ਬੁੜਿਆਰ ਅਤੇ ਜਿੰਨੀ ਦੇਰ ਹੋਂਦਾ ਵਿੱਚ ਹੈ ਅਗਲੀ ਪੰਕਤੀ ਚ ਕਹਿ ਦਿੰਦਾ
ਹੋਵੇ ਚ ਪਾਪ ਪੁੰਨ ਵਿਚਾਰ
ਹੋਂਦੇ ਵਿੱਚ ਰਹਿੰਦਾ ਹੋਇਆ ਕਿ ਜੀਵ ਅਨੇਕਾਂ ਵਾਰ ਆਪਣੇ ਕਰਮਾਂ ਦੀ ਵਿਚਾਰ ਕਰਦਾ ਹੈ ਕਿ ਮੈਂ ਪਾਪ ਪੁੰਨ ਕਰਮ ਮੈਂ ਕੀਤੇ ਕਦੇ ਇਹ ਆਪਣੇ ਅੰਦਰ ਵਿਚਾਰ ਕਰਦਾ ਕਿ ਮੈਂ ਪਾਪ ਕੀਤੇ ਆਹ ਮੇਰੇ ਕੋਲ ਪਾਪ ਹੋ ਗਏ ਨਹੀਂ ਸੁਣੇ ਕਹਿੰਦੇ ਧਰਮ ਪਾਤਸ਼ਾਹ ਕਹਿੰਦੇ ਹੋਂ ਵਿੱਚ ਪਾਪ ਪੁੰਨ ਵਿਚਾਰ ਅਗਲੀ ਪੰਕਤੀ ਚ ਕਹਿ ਰਹੇ ਹਨ
ਹੋਂ ਵਿੱਚ ਨਰਕ ਸੁਰਗ ਅਵਤਾਰ
ਜਿੰਨੀ ਦੇਰ ਤੱਕ ਇਹ ਹੋਂਦ ਵਿੱਚ ਹੈ ਆਪਣੀ ਹੋਂਦ ਨੂੰ ਈਸ਼ਵਰ ਤੋਂ ਵੱਖ ਕਰਕੇ ਵੇਖਣ ਦੇ ਵਿੱਚ ਕਰਦਾ ਹੈ ਉਨੀ ਦੇਰ ਤੱਕ ਇਹ ਕਦੇ ਨਰਕਾਂ ਚ ਜਾਏਗਾ ਕਦੇ ਸਵਰਗਾਂ ਚ ਜਾਏਗਾ ਕਿਉਂ ਕਿ ਇਹਦੇ ਕੀਤੇ ਹੋਏ ਕਰਮ ਐਸੇ ਨਹੀਂ ਕਿ ਜਿਹੜੇ ਇਹਨੂੰ ਮੁਕਤ ਕਰ ਲੈਣ ਬਾਣੀ ਨੇ ਬਚਨ ਕਹਿ ਮੇਰ ਪੁਕਾਰਿਆ ਪਾਪ ਪੁੰਨ ਨਰਕ ਸੁਰਗ ਕਾ ਬੀਜੋ ਜੋ ਬੀਜਿਆ ਸੁਭੁਗਲ ਹੈ ਖਾਂਦਾ ਜਾਣੇ ਜੀਓ ਪਾਪ ਅਤੇ ਪੁੰਨ ਨਰਕਾਂ ਅਤੇ ਸਵਰਗਾਂ ਨੂੰ ਬੀਜ ਹੈ ਜੋ ਕੁਝ ਇਹ ਬੀਜਦਾ ਹੈ ਜੇ ਪਾਪ ਬੀਜਦਾ ਤਾਂ ਮਾਨੋ ਇਸਨੇ ਨਰਕ ਦਾ ਬੀਜ ਬੀਜ ਦਿੱਤਾ ਹੈ ਜੇ ਪੁੰਨ ਕਰਮ ਬੀਜਦਾ ਹੈ ਤਾਂ ਸਤਗੁਰ ਦੇਵ ਜੀ ਕਹਿੰਦੇ ਨੇ ਕਿ ਸਵਰਗ ਦਾ ਬੀਜ ਬੀਜ ਰਿਹਾ ਹੈ ਬੇਦ ਪੁਕਾਰ ਹੈ ਪਾਪ ਪੁੰਨ ਨਰਕ ਸੁਰਗ ਕਾ ਬੀਜੋ ਜੋ ਬੀਜਿਆ ਸੁਭੁਗਲ ਹੈ ਖਾਂਦਾ ਜਾਣੇ ਜੀਓ ਜੋ ਇਹ ਬੀਜਦਾ ਹੈ ਉਹ ਉਗਦਾ ਹੈ ਤਾਂ ਇਸ ਵਿਅਕਤੀ ਨੂੰ ਸਤਗੁਰੂ ਪਾਤਸ਼ਾਹ ਕਹਿੰਦੇ ਨੇ ਜੋ ਕਿ ਬੀਜਦਾ ਹੈ ਖਾਣਾ ਪੀਂਦਾ ਹੈ ਕਿਉਂਕਿ ਖਾਣ ਲਈ ਹੀ ਬੀਜਦਾ ਹੈ ਇਹ ਕਿਸਾਨ ਖੇਤੀ ਕਰਦਾ ਹੈ ਸਤਗੁਰੂ ਪਾਤਸ਼ਾਹ ਉਸ ਲਈ ਬਚਨ ਕਹਿੰਦੇ ਕਿਰਸਾਨੀ ਕਿਰਸਾਨ ਕਰ ਲੋਚੈ ਜੀਉ ਲਾਜ ਹਰ ਜੁਟੈ ਉਦਮ ਕਰੇ ਮੇਰਾ ਪੁੱਤ ਧੀ ਖਾਏ ਕਿਸਾਨ ਕਿਸ ਲਈ ਅਮਰ ਵੇਲੇ ਉੱਠ ਕੇ ਰਾਤ ਦੇ ਅੰਧੇਰ ਪੁਰਾਣੇ ਸਮੇਂ ਦੇ ਤਾਂ ਟਰੈਕਟਰ ਹੋ ਗਏ ਮਸ਼ੀਨਰੀ ਹੋ ਗਈ ਉਦੋਂ ਪੁਰਾਣੇ ਸਮੇਂ ਵਿੱਚ ਰਾਤ ਦੇ ਅੰਧੇਰੇ ਵਿੱਚ ਲੋਕ ਬਾਲਣ ਦਾ ਹੜ ਲਾਉਂਦੇ ਸਾਨੂੰ ਪਾਤਸ਼ਾਹ ਕਹਿੰਦੇ ਉਹ ਇਸ ਲਈ ਮਨ ਹਰ ਲਾ ਰਿਹਾ ਹੈ ਹਰ ਪੁੱਤੈ ਪੁੱਤਰ ਕਰੇ ਮੇਰਾ ਪੁੱਤ ਧੀ ਖਾਏ ਕਿ ਮੇਰੇ ਪੁੱਤਰ ਧੀਆਂ ਮੇਰੀ ਕੀਤੀ ਹੋਈ ਮਾਏ ਨੂੰ ਪੈਦਾ ਕੀਤੇ ਹੋਏ ਰਾਜ ਨੂੰ ਖਾਣ
नरक सुरग अवतार
हमें करके कदे भी नरकां जान वाले कर्म कर लेना है, कदे अगुरु पातशाह जी कहते हैं स्वर्ग में जान वाले कर्म करके स्वर्ग क्या उतरता है। जदों कदे माया गई तब रोवन लग है, कदे इस पर ऊपर चलिया जाए घाटा पै जाए फिर आवै रोंदा भी है जिक्र ज्ञान
आवै च भरिया आवै च धोवै।
कदे ते अपनी बुद्धि नूं अनेक तरां दे पाप कर करके होमै दिशायत होके ये वकारां नाल भर लैंदा है, कदे अपना यत्न करके कि मैं इस मैले मन को साफ करना है, धर्म पातशाह ने कहने ऐसे कर्म करके उन्हें धोन का यत्न भी करना है।
जाति जैसी खो
हमें प्या होया कि जी अनेक जातां पातां बढ़िया होया अपने आप को सतगुरु पातशाह जी कहने खराब कर रहा है।
मूर्ख
हमें कदे भी मूर्खा वाले कर्म कर रहे हैं, कदे हमें आया हुआ कि जीव सियाणा बन के समझदार अपने आप को पा के सियाने पुरुषों के कर्मों को अगे रख के सियाने कर्म चंगे कर्म भी करना है।
मोख मुक्त की सार ना जाने
इन कदे जीव संसार में लोग के कहने के मूर्ख है पुराना, कदे कहने सियाणा है धर्म पातशाह जी कहते जे सियाणा भी हो जाए संसार की दृष्टि में मूर्ख हो जाए संसार की दृष्टि में सियाणा हो जाए संसार की दृष्टि में कि मोख मुक्त होने का दरवाजा नहीं जानना है सर पता चलना है। धर्म पातशाह जी कहते नहीं मोख मुक्त की साधना जाना बंधना तो मुक्त होने की ईश्वर भेट होने की मोक्ष की साध ਇਹ ਜੀਵ ਜਾਣ ਨਹੀਂ ਸਕਦਾ। ਸਤਿਗੁਰੂ ਜੀ ਕਹਿ ਰਹੇ ਹਨ
ਹਉਮੈ ਚ ਮਾਇਆ ਹਉਮੈ ਚ ਛਾਇਆ
ਧੰਨ ਪਾਤਸ਼ਾਹ ਜੀ ਕਹਿੰਦੇ ਨੇ ਹਉਮੈ ਨਿਸ਼ਾਇਤ ਹੋ ਕੇ ਇਹ ਜੀਵ ਮਾਇਆ ਦੇ ਪ੍ਰਭਾਵ ਨੂੰ ਕਬੂਲ ਲੈਂਦਾ ਹੈ ਮਾਇਆ ਨਹੀਂ ਚੱਲਦਾ ਹੈ ਅਤੇ ਮਾਇਆ ਦੀ ਸ਼ਾਂ ਦਾ ਪ੍ਰਭਾਵ ਇਹਦੇ ਤੇ ਹਮੇਸ਼ਾ ਸਤਿਗੁਰੂ ਪਾਤਸ਼ਾਹ ਜੀ ਕਹਿੰਦੇ ਬਣਿਆ ਰਹਿੰਦਾ ਹੈ।
ਹਉਮੈ ਕਰ ਕਰ ਜੰਤ ਉਪਾਇਆ
ਧੰਨ ਪਾਤਸ਼ਾਹ ਜੀ ਕਹਿੰਦੇ ਹਉਮੈ ਨਿਸ਼ਾਇਤ ਹੋ ਕੇ ਹਉਮੈ ਕਰ ਕਰਕੇ ਹਉਮੈ ਨਾਲ ਜੁੜ ਜੁੜ ਕੇ ਹਉਮੈ ਆਪਣੇ ਅੰਦਰੋਂ ਨਾ ਗਵਾ ਕੇ ਇਹ ਜੀਵ ਵਾਰ ਵਾਰ ਜਾਂਦਾ ਹੈ। ਸਤਿਗੁਰੂ ਜੀ ਕਹਿ ਰਹੇ ਹਨ
ਹਉਮੈ ਬੁਝੈ ਤਾਂ ਦਰ ਸੁਝੈ।
ਇੱਕ ਵਾਰ ਸਾਰੇ ਗੁਰਮਤ ਪਿਆਰੇ ਮਾਈ ਭਾਈ ਪਿਆਰ ਸਹਿਤ ਕਰ ਕੇ ਆਖੋ ਸਤਨਾਮ ਇੱਕ ਵਾਰ ਫਿਰ ਆਖੋ ਸਤਨਾਮ ਸ਼੍ਰੀ ਵਾਹਿਗੁਰੂ। ਕਹਿੰਦੇ ਇਹ ਜੀਵ ਜੇ ਹਉਮੈ ਨੂੰ ਬੁੱਝ ਲੈ ਹਉਮੈ ਜਾਣ ਲੈ ਤਾਂ ਹੀ ਇਹ ਈਸ਼ਵਰ ਦਾ ਦਰਵਾਜ਼ਾ ਇਸ ਨੂੰ ਸੁਝੇਗਾ। ਹਉਮੈ ਬੁੱਝੈ ਤਾਂ ਨਰ ਸੁਝੈ ਈਸ਼ਵਰ ਦੀ ਪ੍ਰਾਪਤੀ ਦਾ ਦਰਵਾਜ਼ਾ ਇਹਨੂੰ ਤਾਂ ਸੁਝੇਗਾ ਜਦੋਂ ਇਹ ਹਉਮੈ ਨੂੰ ਜਾਣ ਲੈ। ਉਨੀ ਦੇਰ ਤੱਕ ਮੁਕਤੀ ਦਾ ਦਰਵਾਜ਼ਾ ਗਿਆਨ ਇਸ ਨੂੰ ਸੁਝਦਾ ਨਹੀਂ। ਯਾਦ ਰੱਖਿਓ ਅਸੀਂ ਨਿਰਾ ਪੂਰਾ ਬਾਣੀ ਨੂੰ ਪੜ੍ਹਨਾ ਨਹੀਂ, ਐਸਾ ਨਹੀਂ ਕਿ ਅਸੀਂ ਪੰਕਤੀਆਂ ਪੜ੍ਹੀ ਲੈ ਗਏ ਤੇ ਕਈ ਅਸੀਂ ਪਾਠ ਕਰ ਲਿਆ ਜਾਂ ਅਸੀਂ ਕੀਰਤਨ ਸੁਣ ਲਿਆ ਕਥਾ ਸੁਣ ਲਈ, ਨਹੀਂ ਆਪਣੇ ਆਪ ਨੂੰ ਬਾਣੀ ਦੀ ਕਸਵੱਟੀ ਤੇ ਤੋਲਣ ਦਾ ਪਰਖਣ ਦਾ ਯਤਨ ਕਰਨਾ ਹੈ। ਅਸੀਂ ਇਹ ਵੇਖਣਾ ਹੈ ਕਿ ਕੀ ਮੈਂ ਆਪਣੇ ਅੰਦਰਲੀ ਹਉਮੈ ਨੂੰ ਜਾਣ ਗਿਆ ਹਾਂ, ਕੀ ਮੈਨੂੰ ਮੁਕਤੀ ਦੇ ਦਰਵਾਜ਼ੇ ਗਿਆਨ ਦਾ ਪਤਾ ਚੱਲ ਗਿਆ ਹੈ, ਕੀ ਮੈਂ ਈਸ਼ਵਰ ਨਾਲ ਜੁੜ ਗਿਆ, ਕੀ ਮੇਰਾ ਸੰਸਾਰ ਨਾਲ ਸੰਬੰਧ ਟੁੱਟ ਗਿਆ, ਕੀ ਮੈਂ ਮਾਇਆ ਅਤੇ ਮਾਇਆ ਦੇ ਪਰਛਾਵੇਂ ਦੇ ਅਧੀਨ ਫਸਿਆ ਤੇ ਨਹੀਂ ਬੈਠਾ, ਕੀ ਮੈਂ ਵਾਰ ਵਾਰ ਜਨਮ ਲੈਣ ਲਈ ਕੋਈ ਬਾਂਧਣ ਤਾਂ ਨਹੀਂ ਮੰਨ ਰਿਹਾ, ਕੀ ਮੈਂ ਪੁੱਤਰ ਧੀਆਂ ਸਾਧ ਸੰਗਤੀਆਂ ਪੁੱਤਰਾਂ ਦੋਸਤਾਂ ਰਿਸ਼ਤੇਦਾਰਾਂ ਧੰਨ ਧਾਮ ਨਾਲ پیار کر کے اپنے آپ کو مڑ سنسار آنے کی تیاری تو نہیں کر رہا سا ایسا کچھ وچارنا بھی ہے دھرم پاتشاہ کہتے ہیں ہوں میں بوجھے تا در سوجھے اگلی پنکتی کہتے ہیں
گیان ہونا کت کت لوجھے
کہتے ہیں گیان تو مہونا پرش گیان تو بنا پرش انیک طرح کت کت کے کہہ کے دھرم پاتشاہ کہتے ہیں اپنے آپ کو لو لیتا ہے سار لیتا ہے پر ایشور کی پراپتی کا پتا نہیں چلتا گیان ہونا کت کت لوجھے اگلی پنکتی کہتے ہیں
نانک حکمی لکھیا لیکھ
دھرم پاتشاہ کہتے اس اکال پورکھ واحگرو کے حکم میں ہی جیواں کے متھے تے لیکھ لکھے جاتے ہیں
جیہا دیکھے تیہا دیکھ
اب جیو کی ایک ایسی سوچ ہے کہ جیہو جیہا کے اپنے آپ کو دیکھتا ہے ویسا ہی کہ دوجے کو دیکھتا ہے جے یہ آپ جو ہے یہ آدت پہلیاں نے یہ دوجے بھی ویسے دس گے بانی کے بچے کتے نے سکھیے کو دیکھا سب سکھیا روگی کے پہاڑے سب روگی یہ روگی ہے ان سارا سنسار روگی دستا ہے جو سکھی ہے ان سارا سنسار سکھی دسے گا کیونکہ جیسی منسا تیسی دس جو جہاں اس کا اپنا من ہے وہ جہاں ہی یہ سنسار نکالتا ہے تنو پاتشاہ جو پاون بانی کے بچن کہہ رہے ہیں کہ نانک حکمی لکھیا لیکھ جہاں لکھا ہے تہا لیکھ ایک اللہ کیا کرے ہو جی تھی سنسار کو برا لکھو گے تو سنسار تمہیں کدے چنگا نہیں دیکھ سکتا تمہیں بھی برا ہی لکھے گا کیونکہ جہاں بیج ہے سو لڑ کرما سمجھ رکھے تھی کسی نے برا کہو گے لوگ تمہیں برا کہیں گے تھی کسی نے چنگا کہو گے لوگ تمہیں چنگا کہیں گے تھی ایشور کی مدد کرو گے لوگ تاری مدد کریں گے آپ جی پوتر بانی چیسا بچن پڑھ رہے ہو کہ جیو ایشور کی بڑائی کر دیں وہ جیوان من اٹھنا چاہتا ہے چتانو بادشاہ کے کہنے ہر ماتا نوسیا سوئی جائے جائے کار کرے سب کوئی سنسار میں لوگ انہوں نے جائے جائے کار کر دیں جنہ نے من اٹھ ایشور کا نام بس گیا تو جیہا ویک ہے تیہا ویک اگلی پنکتیاں آپ جی کہہ رہے ہیں
محلہ دوجا ہمیں یہ جات ہے ہمیں کرم کمال
ارد پاس شکر میں ہمیں یہ جات ہے جات کا ارتھ ہے جانی جاتی ہے یہ ہمیں جانی جاتی ہے کہ جب کوئی جیو ہمیں میں شاید ہو کے کرم کر جہاں کرم کردیا کردیا نہکامی ہو گئے جنہ نے کرم کردیا کردیا اپنی ہومیں گوا لی انہاں نے بانی نے بچن کہے کہ سیوا کرت ہوئے نہکامی تس کو بہت پراپت سوامی انہاں ویکتیاں ایشور کی پراپتی ہو گئی جے ہومین دے ادھین ہو کے کم کر دے رہے انہیں پراپتی نہیں ہوئی یاد رکھو گر سکھی وچ ایسے ایسے ویکتیاں دیاں جیون دیاں ساکھیاں انکت نے سکھ اتہاس وچ جنہوں نے سیوا کیتی اتے گرو تو گرو دوارے ہو کے نرنکار دی پراپتی کر جے کدے سیوا کیتی بھائی پہلو نے تب گرو صاحب جی نو بھائی بہنوں کو بھر دینا پیا کہ بھائی بہنو سب کو پہلو جی سیوا کی بھائی بھی چند نے گرو صاحب نے بدھی چند نو بھر دیتا کہ بدھی چند سینا گرو کا سینا جی ہومے کے ادھین رہ کے سیوا کرتے رہے انہوں نے بھی اسی پاون بانی نام تب ہمیں انہوں نے نہیں آئے
ਪਰ ਸਿੱਖ ਇਤਿਹਾਸ ਵਿੱਚ ਉਹਨਾਂ ਦੀ ਗੱਲ ਜ਼ਰੂਰ ਆਈ। ਆਪ ਜੀ ਗੁਰੂ ਸਾਹਿਬ ਦਾ ਪੁੱਤਰ ਹੈ ਪ੍ਰਿਥੀ ਚੰਦ, ਤਾਂ ਗੁਰੂ ਪਾਤਸ਼ਾਹ ਜੀ ਦੇ ਪਾਸ ਕਹਿੰਦਾ ਹੈ ਗੁਰੂ ਪੁੱਤਰ ਵੀ ਹੈ, ਤਾਂ ਗੁਰੂ ਨਾਲ ਝਗੜਾ ਕਰਦਾ ਹੈ। ਪਰ ਸਹਿਬ ਸਤਿਗੁਰੂ ਪਾਤਸ਼ਾਹ ਬਾਣੀ ਵਿੱਚ ਇਹ ਗੱਲ ਲਿਖਦੇ, ਕਾਹੇ ਪੂਤ ਜਗਰਤ ਔਰ ਸੰਗ ਬਾਪ, ਜਿਨ ਕੇ ਜਨਮ ਵਡੀਰੇ ਤੁਮ ਹੋ ਤਿਨ ਸੋ ਜਗਰਤ ਬਾਪ। ਹੁਣ ਉਹ ਪ੍ਰਿਥੀ ਚੰਦ ਕੀ ਪ੍ਰਾਪਤ ਕਰ ਲਏ, ਕਿਉਂਕਿ ਉਹ ਜੇ ਗੁਰੂ ਕਹਿੰਦਾ ਹੈ ਪ੍ਰਿਥੀ ਚੰਦ ਲਾਹੌਰ ਵਿੱਚ ਸਾਰੀ ਮਨ ਦੀ ਲੜਕੀ ਦੀ ਸ਼ਾਦੀ ਜਾਣਾ, ਤੇਰੇ ਤਾਏ ਦੀ ਲੜਕੀ ਦੀ ਸ਼ਾਦੀ ਹੈ, ਪਰ ਸ਼ਾਦੀ ਦਾ ਕਾਰਨ ਬਤਾ ਕੇ ਆਉਣਾ। ਪ੍ਰਿਥੀ ਚੰਦ ਹੋਮੇ ਵਿੱਚ ਫਸਿਆ ਹੋਇਆ, ਹੁਣ ਪ੍ਰਿਥੀ ਚੰਦ ਤਾਂ ਗੁਰੂ ਨੂੰ ਜਵਾਬ ਦੇਵੇਗਾ ਕਿ ਨਹੀਂ ਜੀ ਸਤਿਗੁਰੂ ਜੀ ਮੈਂ ਤਾਂ ਨਹੀਂ ਜਾ ਸਕਦਾ, ਜੇ ਮੈਂ ਚਲਿਆ ਗਿਆ ਤਾਂ ਗੁਰੂ ਘਰ ਦਾ ਕੰਮ ਕੌਣ ਕਰੇਗਾ। ਹੁਣ ਸਾਨੂੰ ਅਜੇ ਤੱਕ ਇਹ ਨਹੀਂ ਪਤਾ ਕਿ ਗੁਰੂ ਸਾਡੇ ਕੰਮ ਚਲਾਉਂਦਾ, ਸਾਡਾ ਕੰਮ ਰੁਕ ਜਾਏ, ਸਾਡਾ ਘਰ ਬਰਬਾਦ ਹੁੰਦਾ ਹੋਵੇ, ਸਾਡੇ ਘਰ ਵਿੱਚ ਕੁਝ ਨਾ ਹੋਵੇ ਤਾਂ ਅਸੀਂ ਗੁਰੂ ਅੱਗੇ ਅਰਦਾਸ ਕਰ ਲੈਂਦੇ, ਤੇ ਅਸੀਂ ਕਹਿੰਦੇ ਕਿ ਅਸੀਂ ਗੁਰਦੁਆਰਾ ਚਲਾ ਰਹੇ ਹਾਂ, ਅਸੀਂ ਗੁਰੂ ਘਰ ਚਲਾ ਰਹੇ ਹਾਂ। ਨਹੀਂ, ਆਪਣਾ ਕਾਰਜ ਆਪ ਸਵਾਰੇ, ਬਹੁਤ ਹੈ ਕਾਰਜ ਨਾ ਹੋਈ, ਉਹ ਆਪਣੇ ਕੰਮ ਆਪ ਕਰਦਾ ਹੈ, ਪਰ ਉਹ ਉਹਨਾਂ ਦੇ ਕੰਮ ਵੀ ਕਰਦਾ ਹੈ ਉਹਨੂੰ ਜਿਹਨਾਂ ਨੂੰ ਨਾਮ ਪਿਆਰਾ ਰੱਖਣ ਲੱਗ ਜਾਂਦਾ ਹੈ। ਬਾਣੀ ਕਹਿੰਦੀ ਅਚਿੰਤ ਕੰਮ ਕਰੇ ਤਬ ਤਿਨਖੇ ਜਿਨ ਹਰ ਕਾ ਨਾਮ ਪਿਆਰਾ, ਉਹਨਾਂ ਦੀ ਸੋਭਾ ਜੋਜਕ ਹੋਈ ਕੋਈ ਨਾ ਵੇਖਣ ਹਾਰਾ। ਕਿਤੇ ਬਾਣੀ ਕਹਿੰਦੀ ਗੋਪਾਲ ਤੇਰਾ ਆਤਾ ਜੋ ਜਨ ਉਮਰੀ ਭਗਤ ਕਰਤੇ ਤਿਨ ਕੇ ਕਾਰ ਸਵਾਰਤਾ, ਕਿਤੇ ਆਪਣੇ ਪ੍ਰਭ ਕਾ ਸਿਮਰਨ ਕਾਰਨ ਪੂਰੇ, ਪ੍ਰਭ ਕਾ ਸਿਮਰਨ ਕਮੂ ਨੇ ਪੂਰੇ, ਕਿਤੇ ਆਪਣੇ ਫਿਰ ਕਰ ਦਰਸੋ ਹਰ ਜਨ ਪਿਆਰੇ ਸਤਗੁਰ ਤੁਮਰੇ ਕਾਰ ਸਵਾਰ। ਉਹ ਤਾਂ ਸਾਡੇ ਸਾਰੇ ਕੰਮ ਕਰਦਾ ਹੈ, ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹ ਜਾਣੀ ਜਾਂਦੀ ਸਤਗੁਰ ਪਾਤਸ਼ਾਹ ਕਹਿੰਦੇ ਜਿਹੜਾ ਜੀਵ ਆਪਣੇ ਆਪੇ ਨੂੰ ਅੱਗੇ ਰੱਖ ਕੇ ਕੰਮ ਕਰਦਾ ਕਿ ਮੈਂ ਕਰਦਾ। ਅਗਲੀ ਪੰਕਤੀ ਚ ਕਹਿ
ਰਹੇ ਬੰਧਨ ਜੋਨੀ ਪਾਏ,
ਹਉਮੈ ਦਾ ਇਹ ਬੰਧਨ ਹੈ ਕਿ ਹਉਮੈ ਵਾਲਾ ਜੀਵ ਮੁੜ ਮੁੜ ਕੇ ਜੂਨਾ ਵਿੱਚ ਪਏਗਾ। ਸਤਿਗੁਰੂ ਪਾਤਸ਼ਾਹ ਕਹਿੰਦੇ ਨਿਕਲ ਸਿਧਾਂਤ ਹੈ ਕਿ ਜਦੋਂ ਕੋਈ ਵਿਅਕਤੀ ਆਪਣੇ ਆਪ ਨੂੰ ਕਹੇਗਾ ਕਿ ਮੈਂ ਕਰਦਾ ਹਾਂ, ਮੇਰੇ ਕੰਮ ਨੇ ਮੈਂ ਨਾ ਕਰਾਂ ਤਾਂ ਕੰਮ ਨਹੀਂ ਹੁੰਦਾ। ਸਤਿਗੁਰ ਪਾਤਸ਼ਾਹ ਕਹਿੰਦੇ ਹਉਮੈ ਇਹੀ ਬੰਧਨਾ, ਫਿਰ ਫਿਰ ਜੋਨੀ ਪਾਏ, ਫਿਰ ਫਿਰ ਜੂਨੀ ਪਾਏ, ਮੁੜ ਮੁੜ ਕੇ ਵਾਰ ਵਾਰ ਉਹ ਜੂਨਾ ਵਿੱਚ ਪਏਗਾ। ਕਿਉਂ? ਕਿਉਂਕਿ ਮਨੁੱਖ ਜਦੋਂ ਕੋਈ ਇੱਕ ਕੰਮ ਦੋ ਚਾਰ ਵਾਰ ਕਰ ਲੈਂਦਾ, ਕਿਸੇ ਨੂੰ ਗਲਤ ਕੰਮ ਕਹਿੰਦੇ, ਜਿਵੇਂ ਕੋਈ ਸ਼ਰਾਬੀ ਹੋ, ਉਹ ਦੋ ਚਾਰ ਵਾਰ ਸ਼ਰਾਬ ਪੀ ਲੈਂਦਾ ਹੈ, ਆਖਿਰ ਤੁਸੀਂ ਤੱਕਦੇ ਹੋ ਉਸਨੂੰ ਇੱਕ ਐਸੀ ਆਦਤ ਪੈ ਜਾਂਦੀ ਹੈ, ਤਾਂ ਫਿਰ ਉਹ ਆਪੇ ਕਿਸੇ ਨੂੰ ਪਿਆਉਣ ਦੀ ਲੋੜ ਨਹੀਂ ਪੈਂਦੀ, ਉਹ ਸ਼ਰਾਬ ਨੂੰ ਠੇਕੇ ਵਾਰ ਖੁਦ ਦਾ ਖੁਦ ਹੀ ਤੁਰਿਆ ਕਰਦਾ ਹੈ। ਆ ਸਾਰੀ ਉਮਰ ਆਪਣੀ ਉਸੇ ਕੰਮ ਵਿੱਚ ਬਤੀਤ ਕਰ ਲੈਂਦਾ ਹੈ, ਉਹਨੂੰ ਸਿਮਰਨ ਭੁੱਲ ਜਾਂਦਾ, ਸੇਵਾ ਭੁੱਲ ਜਾਂਦੀ, ਅਮਰਤ ਭੁੱਲ ਜਾਂਦਾ, ਅਮਰਤ ਵੇੜਾ ਭੁੱਲ ਜਾਂਦਾ, ਸੇਵਾ ਭੁੱਲ ਜਾਂਦੀ, ਸਾਸਾਂ ਭੁੱਲ ਜਾਂਦੀ, ਸਭ ਕੁਝ ਭੁੱਲ ਕੇ ਉਹ ਆਪਣੇ ਜੀਵਨ ਨੂੰ ਇੱਕ ਕਰਮ ਪਿੱਛੇ ਲੱਗ ਕੇ ਬਰਬਾਦ ਕਰ ਦਿੰਦਾ ਹੈ। ਇਸ ਤਰ੍ਹਾਂ ਇੱਕ ਕਰਮ ਨਹੀਂ, ਅਨੇਕਾਂ ਕਰਮ ਐਸੇ ਨੇ ਜਿਨ੍ਹਾਂ ਦੇ ਪਿੱਛੇ ਲੱਗਿਆ ਹੋਇਆ ਜੀਵ ਵਾਰ ਵਾਰ ਦੁਨੀਆਂ ਵਿੱਚ ਆਉਂਦਾ ਹੈ। ਹਉਮੈ ਇਹਾ ਜਾਤ ਹੈ, ਹਉਮੈ ਕਰਮ ਕਮਾਏ, ਹਉਮੈ ਇਹੀ ਬੰਧਨਾ, ਫਿਰ ਫਿਰ ਜੋਨੀ ਪਾਏ, ਮੁੜ ਮੁੜ ਕੇ ਵਾਰ ਵਾਰ ਜੁਨਾ ਵਿੱਚ ਆਉਂਦਾ ਹੈ। ਤੇ ਕਦੇ ਕਦੇ ਮਨੁੱਖ ਇਹ ਵੀ ਸੋਚਦਾ, ਸਤਿਗੁਰੂ ਜੀ ਕਹਿੰਦੇ ਹਨ ਨਿਮਖ ਨਿਮਖ ਕਰ ਸਰੀਰ ਕਟਾਵੈ, ਤਉ ਭੀ ਹਉਮੈ ਭੈਦ ਨ ਜਾਵੈ। ਨਿਮਖ ਦਾ ਮਤਲਬ ਅੱਖ ਦੇ ਬੰਦ ਹੋਣ ਦੇ ਵਿੱਚ ਜਿਹੜੀ ਰਹਿ ਗਈ ਜਗ੍ਹਾ, ਨਿਮ ਅੱਖ, ਅੱਖਾਂ ਦੀ ਪਲਕਾਂ ਜਦੋਂ ਦੋ ਮਿਲਦੀਆਂ ਉਹਨਾਂ ਦੇ ਵਿਚਕਾਰ ਜਿੰਨੀ ਜਗ੍ਹਾ ਰਹਿ ਗਈ, ਉਹਨਾਂ ਉਹਨਾਂ ਕਰਕੇ ਵੀ ਸਰੀਰ ਨੂੰ ਕੱਟ ਦਿੱਤਾ ਜਾਏ ਤਾਂ ਫਿਰ ਵੀ ਹਉਮੈ ਨਹੀਂ ਜਾਂਦੀ। اور تعلق پال سکے بندہ سوچتا ہے ہومے پتھو اوبجیکٹ سمجھ میں جائے تو تعلق پال سر اگلی پرتی کرے
حکم ہے
منک جیو اپنی کت پیا ہوا جی میں ہوں شرابی کی گل دسیا وہ اپنی کت پیا اوی چلتا رہتا ستو پاتشاہ جی کہ من لو کہ یہ ایشور کا حکم ہے کیونکہ ایک نام وہ راستے سے پا دیتا ہے جسے دکھاوے مرکڑی کسے بتاوے کون جسے بتائی من سے کسے دکھاوے کون کسی کو راستہ دکھا دیتا ہے کسی کو گزر پا دیتا ہے تنگور پاتشاہ جی کہتے یہ اس کے حکم ہی ہے سب کچھ لکھا رہ گیا
تیرک روگ ہے دارو پی اسمان
تیرک دار تھا لمبا یاد رکھو جی میں دو چار دن بات کی شراب کے پیچھے پی گئی اور بڑے لمبے سمے تک پھر اس نے اس کا کہنا نہیں سکے دو چار بار کے کام کرنے پیچھے پی گئے اور ساری زندگی کو انہیں تو چھٹکارا نہیں پا سکتا دو چار بار کیتے گلت کام منک کے جیون نال چمڑ گئے اور ساری زندگی انہیں تو چھٹکارا نہیں پا سکتا اور جنہوں نے اسی کہتے کام کرودھ روگ موہ اہنکار انہوں نے پیا ہوا منک کے چھٹکارا پا سکتا ہے آسا تشنا دویش ایرخا کرپنا انہوں نے ادھین ہوا منک کا چھٹکارا پڑھنا اوکھا ہے تنگور پاتشاہ جی کہتے بڑا لمبا روگ ہے ہوم دیرک روگ ہے پر ستگور پاتشاہ یہ کہتے لا علاج نہیں ہے دارو بھی یہ سما ہے اس جیو کے ہردے میں یہ دارو بھی ہے اس دارو نال یہ روگ مٹ بھی سکتا ہے وہ دارو پیڑی ہے اگلی پنکتی دس رہے ہیں
کرپا کرے جے اپنی تا گر کا شبد کمال
گج کے آنکھو ستنا شری واحگرو ایک بار پھر آنکھو ستنا شری واحگرو کیا رہے ہو کرپا تو بنا نام نہیں جو پہ جاتا میں اچھے میرا کر لوں گا سات آٹھ دن ہو گئے کر لوں گی میرا بند تو میں دیکھتا کہ میری رام کا لنگر میں چونکی ہے دربار سے نہیں کیوں کہ پاگا بنا بن پاگا ست سنگ نہ لگا ہے بن سنگ میں مریجا کی ہو کرپا کرے جے اپنی تا گرو کا سنگ کمائے جے وہ اپنی کرپا کرتا ہے تا گرو کے اپدیش کی یہ کمائی کرتا ہے اگلی پنکتی شکر جی کہہ رہے ہیں
نانک کہے سنہ جنہ ات سنجم دکھ جائے
تنہوں پادشاہ جی کہنے نے بھائی کس سنجم نار کس طرح اپنے آپ کو مکارا روک کے انیک طرح نے پدرمات روک کے ملک دا ہمیں نہ دکھ وہ تو پیدا ہوئی پیڑا وہ چلی جاندی ہے
بڑی سیو کیتی سنتو کھئی جن سچو سچ پیارا
گج کے آنکھو ستنا شری واحگرو پیارے ہو میں کئی بار تکدا ہاں دنیا سے دنیا اپنے سنتوں فقیران کے نام پر ہے انہوں سنسار سے پرگٹ کرتی ہے اسی نام پر سنتان لکو دے ہاں کہنے ایک تے پرگٹ نہ ہو جائے جنہاں دی برسی دا پروجن خوشی کیتا ہے برسی جنہاں دی منان لے جا رہے ہو تن 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 سنت بابا مہاراج سنگھ جی جنہاں دے جیون بارے پوچھے گا پر اسی نہیں جانتے میں انہوں نے جیون پڑھیا ہے اور مینو پتا ہے وہ کتنی شکتیاں مالک سر آپ جی سنت بابا ویر سنگھ جی گرگا بادی مہاراج ہو جہے 12 سال کی عمر جنہ بابا ویر سنگھ نرنکار کی کرپا نال برہم گیان ہو گیا سی 12 سال کی عمر
پنڈ رہتے سن تو ڈنگر چلتے سن، 12 سال کی عمر میں آپ دادا و بیر سنگھ جی ڈنگر گلا کر لیتے آ ڈنگر کہتے سی اتوں کار چلو ایس درخت تھلے بیٹھ جاؤ جی پیاس لگے تو ایس دھر تو پانی پی لو کسی کی کھیتی نہ جائے میں اپنے گرو گوبند سنگھ صاحب نال گلا کر لگیا ایسے مہاپرش کر ست بابا بیر سنگھ جی مہاراج جنہوں تھی بھائی بیر سنگھ کہتے ہو اور مہاراجا رنجیت سنگھ دے سمکالی سن جب جمراؤ کے قلعے سے حملہ محلہ بولنے نہیں سکھ فوجوں نے کڑائی کی تھی تو اٹھ دریا کھڑا ہوا سی مہاراجا رنجیت سنگھ سے دوجیاں فوجاں جا کے اٹھ دے پورا ٹوٹی تو مہاراجا رنجیت سنگھ نے بھائی صاحب جی دریا بڑا چڑھیا بابا بیر سنگھ جی کہتے رنجیت سنگھ آ کدے جگدیش صاحب کا پاٹ نہیں کیتا کہنے لگے جی پاٹ تو میں کرتا ہوں کہنے لگے پھر پڑھیا نہیں کہ سنیا ہاتھ ہوا سکا وہ نام سن کے تو سمندر بھی ہاتھ ہاتھ ہو جاتا ہے تو دریا تو کرتا ہے تو رکیا اپنا گھوڑا ہٹ کے اگے لایا اگے لا کے دریا کے بچ کھڑا کر کے سکونی صاحب کا پاٹ رام کر دیتا اور آئے میں کیا دنیا تیریا موجا سب لگا اٹھ دریا ادھر نہ ہو گیا انہوں نے چند سن میں رہن والے دھن بابا سنت مہاراج سنگھ جی جنہوں کا جیون میں پڑھیا آپ کی لنگر میں پرشادا کام کی سیوا کرتے لاگری کی سیوا کرتے اور ہر ویکتی آؤ جی مہاراج جی آؤ جی مہاراج جی بیٹھو جی آپ جی کا جا پہلا نام سا جی وہ نہار سنگھ سی نہار سنگھ بابا مہاراج سنگھ جی کا پہلا نام نہار سنگھ سی اور آپ جی کا جنم پنڈ رتو کے لدھیانے ضلع میں پوتے ہوا سر لنگر سیوا کردیا کردیا دن ایسی گھٹنا گٹی کہ دال کا دریا ہوا دیکھا ابڑ لگ پیا اتنے کوئی کھرکنا نہیں سی لگے سنت بابا مہاراج سنگھ جا کے سیوا دار کہتا بابا جی دال اٹھ کے ساری کلے پی گئی آپ جی نے پرشادے برتاؤ والا ٹوکرا ان فڑا دیتا گرسکھ نے آپ آ کے دیر کے کول کھڑے ہو گئے تھوڑی دیر لی سوچیا کھرکنا لمبا کہ دیر لگے گی سب نام واحگرو کہہ کے ابڑتی دیگ میں باہ پا کے لگ ایسے مہاپرش سن سنت بابا مہاراج سنگھ جی جنہوں نے جیون دیا ایک نہیں انیکاں گھٹناواں اپنی تو تارن پاتشاہ کہتے سیو کیتی سنتوکھ ان سنتوکھ والے نے ایشور کے در کی سیوا کی جن سچو سچ پیایا انہوں نے سچ کیول سچ ایشور جپیا اگلی پنکتی چہتے ہیں
مند پیر نہ رکھو پر سکرن دھرم کمایا
انہوں نے کدی کسی مندے پاس پیر نہیں دھریا اپنا مندے پاس من مجا نہیں دتا انہیں سدیش کی کرت کی دھرم کمانا کیا سدھو جی کہتے ہیں
دنیا توڑے بندنا آن پانی تھوڑا کھایا
انہوں نے دنیا میں سارے بندھن توڑ دیتے کسی بندھن میں نہیں رہے اپنے شریر کے نبھالے سواد نہیں شریر کے نبھالے تھوڑا ان کھادا تھوڑا پانی پیتا سدھو جی کہہ رہے ہیں
تو بخشیسی اگلا نت دیوا ہے چڑھا سوارا
اے پربھو تو بہت بخشیاں کرنے والا ہے تو بڑا ہے جیون بہت ہی بخششاں کرتا ہے جس کو اپنے نام نال جوڑ دیتا ہے اس بندے کا نہیں بلکہ جب وہ تیرے نام نال جوڑتا ہے تب تیرے نام کا پرتاپ اس کو دیتا ہے کہ دن دگنا رات چوگنا سوایا تا پرتاپ چڑھتا ہے
بڑے آئی بٹا
ایسے وہ تیری وڈیائی کر کر کے اس بڑے ایشور کی وڈیائی کر کر کے پیارے ہو اس بڑے ایشور کو پا لیتے ہیں رب کے پیارے جہے اس نے بجانے ہمیں مار لیتے اس کے دل کی سیوا کرتے اس کو پراپت ہو جاتے ہیں اتنی سماپتی ہے پاون بان وچار کرتے ہوئے مٹا گرو کے دل کا اوپر جا کے ساتھ سگت اپنے درد بیکاری جان کے ساتھ مل گیا بچن اپدیش گرو کا جان کے ہردے سونا تاکہ داس کا اپنی سارے کا جو گرو کی دوری میں گزارا سونا ہے وہ دیکھے پی سکے جس نال اسی ہو جائیں گے یہ لوگ سکھی ہے اور لوگ سہیلے نانک بہت تک آپ کے میلے وارے مجھے کا خاصہ وارے مجھے کی فتح